ਸਤਨਾਮ ਵਾਹਿਗੁਰੂ ਸਾਹਿਬ ਜੀਓ ਸ੍ਰੀ ਰਾਗ ਮਹੱਲਾ ਤੀਜਾ ਜਿੰਨੇ ਪੁਰਖੀ ਸਤਿਗੁਰ ਨਾ ਸੇਵਿਓ ਸੇ ਦੁਖੀਏ ਜੁਗ ਚਾਰ ਘਰ ਹੁੰਦਾ ਪੁਰਖ ਨਾ ਪਛਾਣਿਆ ਅਭਿਮਾਨ ਮੁੱਠੇ ਅਹੰਕਾਰ ਸਤਿਗੁਰੂ ਕਿਆ ਫਿਟਕਿਆ ਮੰਗ ਥੱਕੇ ਸੰਸਾਰ ਸੱਚਾ ਸ਼ਬਦ ਨਾ ਸੇਵਿਓ ਸਭ ਕਾਜ ਸਵਾਰਨ ਹਾਰ ਮਨ ਮੇਰੇ ਸਦਾ ਹਰ ਵੇਖ ਹਦੂਰ ਜਨਮ ਮਰਨ ਦੁੱਖ ਪਰ ਹਰੈ ਸ਼ਬਦ ਰਹਿਆ ਭਰਪੂਰ ਰਹਾਉ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਦੀਨ ਦੁਨੀਆਂ ਦੇ ਮਾਲਕ ਸੱਚੇ ਪਾਤਸ਼ਾਹ ਜੀ ਦਸਾਂ ਪਾਤਸ਼ਾਹੀਆਂ ਦੇ ਆਤਮਕ ਸਰੂਪ ਬਾਣੀ ਗੁਰੂ ਅਕਾਲ ਮੂਰਤ ਲੋਕ ਪਰਲੋਕ ਦੇ ਰਾਖੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਆਪ ਜੀ ਦੁਆਰਾ ਵਰਸਾਏ ਹੋਏ ਅਸਥਾਨ ਸੋ ਘਰ ਵਿਖੇ ਚੱਲ ਰਹੀ ਲੜੀਵਾਰ ਕਥਾ ਵਿਚ ਅੱਜ ਦੇ ਸਮੇਂ ਵਿਚ ਆਪਾਂ ਜੋ ਸ਼ਬਦ ਵਿਚਾਰਨੇ ਨੇ ਸਤਿਗੁਰੂ ਜੀ ਦੇ 34 ਅੰਗ ਤੇ ਛਬਾਏ ਮਾਨ ਨੇ ਔਰ ਗੁਰੂ ਅਮਰਦਾਸ ਪਾਤਸ਼ਾਹ ਜੀ ਦੇ ਰਸਨਾ ਤੋਂ ਉਚਾਰਨ ਕੀਤੇ ਹੋਏ ਨੇ। ਅੱਜ ਦੇ ਪਹਿਲੇ ਸ਼ਬਦ ਵਿਚ ਜਿਸ ਗੁਰਮੁਖ ਦੇ ਜੀਵਨ ਵਿਚ ਵਾਹਿਗੁਰੂ ਦੀ ਬਖਸ਼ਿਸ਼ ਦਾਤ ਉਹਨੂੰ ਮਿਲ ਜਾਏ ਤੇ ਉਹਦੀ ਅੱਖ ਇਹਨਾਂ ਦਿਸ ਦੇ ਪਦਾਰਥਾਂ ਤੋਂ ਅੱਗੇ ਨਿਕਲ ਜਾਂਦੀ ਉਹ ਫਿਰ ਇੱਥੋਂ ਤੱਕ ਸੀਮਤ ਜੀਵਨ ਵਿਚ ਭਰੋਸਾ ਨਹੀਂ ਕਰਦੇ। ਇਸ ਜੀਵਨ ਨੂੰ ਤਾਂ ਸਿਰਫ ਉਹ ਇੱਕ ਪੌੜੀ ਸਮਝਦੇ ਨੇ ਇੱਥੋਂ ਦੇ ਸੰਸਾਰ ਦੇ ਪਦਾਰਥਾਂ ਨੂੰ ਤੇ ਸਿਰਫ ਉਹ ਇੱਕ ਗੁਜਰਾਨ ਜਾਣਦੇ ਨੇ ਉਨ੍ਹਾਂ ਦਾ ਪ੍ਰਯੋਜਨ ਉਸ ਮੰਜ਼ਿਲ ਤੇ ਪੁੱਜਣਾ ਵਾਹਿਗੁਰੂ ਦੇ ਘਰ ਵਿਚ ਪ੍ਰਵਾਨਗੀ ਲੈਣੀ ਹੈ। ਜਦੋਂ ਇਹ ਉੱਚੀ ਦਸ਼ਾ ਮਿਲੇ ਤੇ ਉਸ ਵੇਲੇ ਆਦਮੀ ਦੇ ਜੀਵਨ ਵਿਚ ਗੁਰਮੁਖ ਦੇ ਜੀਵਨ ਵਿਚ ਇਕ ਹੈਰਾਨੀ ਪੈਦਾ ਹੁੰਦੀ ਉਹ ਹੈਰਾਨੀ ਕਾਹਦੀ ਕਿ ਏਡਾ ਵੱਡਾ ਬਖਸ਼ਾਂ ਦਾ ਘਰ ਇਹ ਸਰੀਰ ਜੀਵਨ ਮਿਲਿਆ ਸੀ ਪਰ ਅੱਖਾਂ ਬੰਦ ਜਿਵੇਂ ਹੋਣ ਤੇ ਦਿਸੇ ਕੁਝ ਨਾ ਇਸ ਕਰਕੇ ਮਨਮੁਖ ਜਿਹੜਾ ਹੈ ਉਹ ਵਾਹਿਗੁਰੂ ਕੋਲ ਹੁੰਦਿਆਂ ਵੀ ਉਸ ਨੂੰ ਜਾਣਦਾ ਨਹੀਂ ਹੈ। ਅੱਜ ਦੇ ਸ਼ਬਦ ਵਿਚ ਮੁੱਖ ਤੌਰ ਤੇ ਸੱਚੇ ਪਾਤਸ਼ਾਹ ਕਹਿੰਦੇ ਐ ਮਨੁੱਖ ਰੱਬ ਤੇ ਵਾਹਿਗੁਰੂ ਤੇ ਤੇਰੇ ਕੋਲ ਬੈਠਾ ਹੋਇਆ ਪਰ ਤੂੰ ਆਪਣੇ ਆਪੇ ਨੂੰ ਨਾ ਧੋਨਾ ਤੇ ਨਾ ਤੇਰੀ ਅੱਖ ਖੁੱਲਦੀ ਏ ਵਿਅਰਥ ਹੀ ਜੀਵਨ ਚਲਾ ਜਾਏਗਾ। ਐਸੇ ਮਨੁੱਖ ਬਾਣੀ ਵਿਚ ਪਸ਼ੂਆਂ ਤੋਂ ਵੀ ਨੀਵੇਂ ਦੱਸੇ ਗਏ ਨੇ ਜਿਹੜਾ ਮਨੁੱਖੀ ਦੇਵਰੀ ਪ੍ਰਾਪਤ ਕਰਕੇ ਵੀ ਨਾਮ ਤੋਂ ਵਾਂਝੇ ਰਹਿੰਦੇ ਨੇ। ਸਤਿਗੁਰੂ ਨੇ ਪਹਿਲੇ ਬਚਨ ਕੀਤੇ ਨੇ ਜਿੰਨੀ ਪੁਰਖੀ ਸਤਿਗੁਰ ਨਾ ਸੇਵਿਓ ਜਿਨ੍ਹਾਂ ਪੁਰਖਾਂ ਨੇ ਜਿਨ੍ਹਾਂ ਮਨੁੱਖਾਂ ਨੇ ਇਸ ਜੀਵਨ ਦੇ ਵਿੱਚ ਸਤਿਗੁਰੂ ਸਰੂਪ ਸੱਚ ਦੀ ਸੇਵਾ ਨਹੀਂ ਕੀਤੀ, ਬਾਣੀ ਸਰੂਪ ਵਾਹਿਗੁਰੂ ਦੀ ਸੇਵਾ ਨਹੀਂ ਕੀਤੀ, ਗੁਰੂ ਕੇ ਸ਼ਬਦਾਂ ਦੇ ਅਨੁਸਾਰ ਨਾ ਜੀਵਨ ਜੀਵਿਆ ਤੇ ਨਾ ਗੁਰੂ ਕੀ ਬਾਣੀ ਦੀ ਕਮਾਈ ਕੀਤੀ ਹੈ। ਸੇ ਦੁਖੀਏ ਜੁਗ ਚਾਰ, ਸੱਚੇ ਪਾਤਸ਼ਾਹ ਕਹਿੰਦੇ ਨੇ ਇਉਂ ਜਾਣੋ, ਚਾਰ ਯੁੱਗ ਬੜੇ ਲੰਬੇ ਨੇ, ਉਨ੍ਹਾਂ ਚਾਰੇ ਯੁਗਾਂ ਦਾ ਦੁੱਖ ਇਕੱਠਾ ਕਰ ਲਈਏ ਤੇ ਇੰਨਾ ਦੁੱਖ ਉਨ੍ਹਾਂ ਨੂੰ ਲੱਗਾ, ਕਿਉਂਕਿ ਉਨ੍ਹਾਂ ਨੇ ਇੰਨੇ ਕੀਮਤੀ ਹੀਰੇ ਸਰੀਰ ਦਾ ਇਹਦੇ ਬਾਰੇ ਜਾਣੀਏ ਨਹੀਂ ਅੱਜ ਤੱਕ। ਫਿਰ ਸੱਚੇ ਪਾਤਸ਼ਾਹ ਨੇ ਕਿਹਾ, ਘਰ ਹੁੰਦਾ ਪੁਰਖ ਨਾ ਪਛਾਣਿਆ, ਘਰ ਹੁੰਦਾ ਘਰ ਵਿਚ ਬੈਠਾ ਵਾਹਿਗੁਰੂ ਬਿਲਕੁਲ ਨੇੜੇ ਹੈ, ਸਵਾਸ ਤੋਂ ਵੀ ਨੇੜੇ ਹੈ, ਸਾਨੂੰ ਦਿਨ ਰਾਤ ਵੇਖੀ ਜਾ ਰਿਹਾ, ਪਰ ਉਸ ਵਾਹਿਗੁਰੂ ਨੂੰ ਪਛਾਣਦਾ ਨਹੀਂ ਇਹ ਮਨੁੱਖ, ਅੱਖਾਂ ਬੰਦ ਕਰਕੇ ਜੀਵੇ ਤੇ ਮਹਾਰਾਜ ਗੁਰੂ ਅਮਰਦਾਸ ਜੀ ਉਹਨੂੰ ਦਿਸਦਾ ਕਿਉਂ ਨੇ? ਸੱਚੇ ਪਾਤਸ਼ਾਹ ਕਹਿੰਦੇ ਨੇ ਕਿਉਂਕਿ ਉਹ ਅਭਿਮਾਨ ਮੁੱਠੇ ਅਹੰਕਾਰ, ਮੁੱਠੇ ਦਾ ਅਰਥ ਹੈ ਲੁੱਟੇ ਜਾਣਾ, ਲੁੱਟ ਪੈ ਜਾਣੀ, ਕਹਿੰਦੇ ਹੰਕਾਰ ਨੇ ਉਨ੍ਹਾਂ ਨੂੰ ਲੁੱਟ ਲਿਆ, ਹੰਕਾਰ ਕਰਕੇ ਉਨ੍ਹਾਂ ਦੀ ਅੰਦਰੀ ਅੱਖ ਜਿਹੜੀ ਉਹ ਬੰਦ ਪਈ। ਫਿਰ ਸੱਚੇ ਪਾਤਸ਼ਾਹ ਕਹਿੰਦੇ, ਸਤਿਗੁਰੂ ਕਿਆ ਫਿਟਕਿਆ ਮੰਗ ਥਕੇ ਸੰਸਾਰ। ਕਈ ਲੋਕ ਐਸੇ ਹੁੰਦੇ ਜਿਨ੍ਹਾਂ ਨੂੰ ਗੁਰੂ ਵੱਲੋਂ ਫਟਕਾਰ ਪੈ ਜਾ, ਇੱਕ ਤਾਂ ਉਹ ਨੇ ਚਲੋ ਭਗਤੀ ਨਹੀਂ ਕਰਦੇ ਪਰ ਮਾੜਾ ਵੀ ਨਹੀਂ ਬੋਲਦੇ, ਪਰ ਕਈ ਵਾਰੀ ਕੀ ਹੁੰਦਾ ਬੰਦਾ ਇੰਨਾ ਹੰਕਾਰੀ ਹੋ ਜਾਂਦਾ, ਇੰਨਾ ਮੂਰਖ ਬਣ ਜਾਂਦਾ ਵੀ ਉਹ ਆਪਣੀ ਮੂਰਖਤਾ ਨੂੰ ਢੱਕ ਵੀ ਨਹੀਂ ਸਕਦਾ। ਉਹ ਆਪਣੀ ਮੂਰਖਤਾ ਦੇ ਨਾਲ ਕੀ ਕਰਦੇ, ਅੰਦਰ ਇੱਕ ਇੰਨਾ ਹੰਕਾਰ ਦਾ ਬ੍ਰਿਸ਼ ਪੈਦਾ ਹੋ ਗਿਆ ਕਿ ਉਨ੍ਹਾਂ ਨੇ ਗੁਰੂ ਸਤਿਗੁਰੂ ਜੀ ਦੀ ਨਿੰਦਿਆ ਕਰਨੀ ਸ਼ੁਰੂ ਕਰ ਦਿੱਤੀ, ਕਹਿਣ ਲੱਗੇ ਉਹ ਗੁਰੂ ਵੱਲੋਂ ਫਟਕਾਰੇ ਗਏ ਨੇ, ਸਤਿਗੁਰੂ ਕਿਉਂ ਫਿਟਕਿਆ। ਫਿਰ ਕਹਿੰਦੇ ਸਾਰੇ ਸੰਸਾਰ ਤੋਂ ਮੰਗ ਮੰਗ ਕੇ ਤਰਲੇ ਲੈ ਲੈ ਕੇ ਥੱਕ ਗਏ ਪਰ ਉਨ੍ਹਾਂ ਦੀ ਝੋਲੀ ਵਿਚ ਕੋਈ ਸੁੱਖ ਨਹੀਂ ਪਾ ਸਕਦਾ। ਸੱਚੇ ਪਾਤਸ਼ਾਹ ਕਹਿੰਦੇ ਸੱਚਾ ਸ਼ਬਦ ਨਾ ਸੇਵਿਓ, ਉਨ੍ਹਾਂ ਨੇ ਸੱਚੇ ਸ਼ਬਦ ਦੁਆਰਾ ਵਾਹਿਗੁਰੂ ਦੀ ਸੇਵਾ ਨਹੀਂ ਕੀਤੀ। ਸੱਚਾ ਸ਼ਬਦ ਦਾ ਅਰਥ ਹੈ ਵਾਹਿਗੁਰੂ ਦਾ ਉਹ ਨਾਮ ਜਿਹੜਾ ਕਿਸੇ ਆਕਾਰ ਤੋਂ ਰਹਿਤ ਹੈ, ਜਿਹੜਾ ਅਣ ਦਿਸਦਾ, ਜਿਹੜਾ ਇੱਕ ਸੰਗੀਤ ਰੂਪ ਹੈ, ਉਸ ਸੱਚੇ ਸ਼ਬਦ ਦੁਆਰਾ ਵਾਹਿਗੁਰੂ ਦੀ ਸੇਵਾ ਨਹੀਂ ਕੀਤੀ। ਸਭ ਕਾਜ ਸਵਾਰਨ ਹਾਰ, ਕਹਿੰਦੇ ਜਿਨ੍ਹੇ ਮਨੁੱਖ ਦੇ ਸਾਰੇ ਕਾਰਜ ਜਿਨ੍ਹਾਂ ਵਾਸਤੇ ਉਹ ਦੌੜਦਾ ਭੱਜਦਾ ਉਸ ਗੁਰੂ ਕੇ ਸ਼ਬਦ ਨੇ ਹੀ ਸਵਾਰਨੇ ਸਨ। ਇਸ ਕਰਕੇ ਸਤਿਗੁਰੂ ਕਹਿੰਦੇ, ਮਨ ਮੇਰੇ ਸਦਾ ਹਰ ਵੇਖ ਹਦੂਰ। ਹੇ ਮੇਰੇ ਮਨ, ਹੇ ਗੁਰੂ ਕੇ ਸਿੱਖਾ, ਗੁਰੂ ਅਮਰਦਾਸ ਜੀ ਫਰਮਾ ਰਹੇ ਨੇ, ਤੂੰ ਆਪਣੀ ਹਜ਼ੂਰੀ ਵਿਚ ਆਪਣੇ ਨੇੜੇ ਵਾਹਿਗੁਰੂ ਨੂੰ ਵੇਖ ਕਿ ਉਹ ਸਦਾ ਹੀ ਤੇਰੇ ਕੋਲ ਹੈ। ਇਹ ਸਭ ਤੋਂ ਵੱਡੀ ਭਗਤੀ ਹੈ, ਵਾਹਿਗੁਰੂ ਨੂੰ ਕੋਲ ਜਾਣਨਾ, ਆਪ ਉਹਦੇ ਕੋਲ ਰਹਿਣਾ, ਅੰਦਰ ਇੱਕ ਮੁਦਰਾ ਬਣਾ ਲੈਣੀ, ਭਾਵੇਂ ਸਾਨੂੰ ਦਿਸੇ ਨਾਮ ਹੀ ਨਜ਼ਰ ਨਾਮ ਹੀ ਆਵੇ, ਪਰ ਜਦੋਂ ਅਸੀਂ ਕੋਲ ਜਾਣਾਂਗੇ ਸਾਡੀ ਜ਼ਿੰਦਗੀ ਬਦਲ ਜਾਏਗੀ। ਰੱਬ ਦਾ ਕੋਲ ਹੋਣਾ ਤੇ ਗੱਲ ਹੀ ਬੜੀ ਦੂਰ ਹੈ, ਰੱਬ ਨੂੰ ਕੋਲ ਜਾਣਾ, ਪਰਮਾਤਮਾ ਨੂੰ ਦੂਰ ਜਾਣਨਾ ਤੇ ਬਹੁਤ ਵੱਡੀ ਚੀਜ਼ ਹੈ। ਉਹਦੇ ਨਾਲ ਤੇ ਜੀਵਨ ਬਦਲੇਗਾ ਹੀ ਬਦਲੇਗਾ। ਅਸਾਧ ਸੰਗਤ ਜੀ, ਇੱਕ ਛੋਟਾ ਜਿਹਾ ਕੈਮਰਾ ਹੈ, ਬੰਦਾ ਲਗਾ ਤੁਰਿਆ ਜਾਂਦਾ ਹੋਵੇ ਹੱਸਦਾ ਖੇਡਦਾ ਤੇ ਉਹਨੂੰ ਦੂਜਾ ਸਾਥੀ ਕਹਿ ਦਿਓ ਵੇਖ ਕੇ ਤੁਰੀ, ਕੰਧ ਤੇ ਕੈਮਰਾ ਲੱਗਾ, ਤੂੰ ਕੈਮਰੇ ਦੀ ਦੇਖ ਰੇਖ ਵਿਚ ਹੈ, ਤੇ ਉਸੇ ਵੇਲੇ ਉਹਦੀ ਚਾਲ ਬਦਲ ਜਾਏਗੀ। ਕਿਉਂ? ਕੈਮਰੇ ਵਿਚ ਉਹਨੂੰ ਕੈਚ ਕੀਤਾ ਜਾ ਰਿਹਾ, ਕੈਮਰਾ ਉਹਨੂੰ ਵੇਖ ਰਿਹਾ। ਇੱਕ ਲੋਹੇ ਦਾ ਕੈਮਰਾ ਬੰਦੇ ਦੀ ਚਾਲ ਬਦਲ ਜਾਂਦਾ ਹੈ, ਕਿਉਂਕਿ ਜਦੋਂ ਉਹ ਸਮਝਦਾ ਵੀ ਕੈਮਰਾ ਮੈਨੂੰ ਵੇਖ ਰਿਹਾ, ਭਾਵੇਂ ਉਹ ਕੈਮਰਾ ਚੱਲਦਾ ਕਿ ਨਹੀਂ, ਇਹ ਨਹੀਂ ਮਤਲਬ, ਇਹ ਨਹੀਂ ਜ਼ਰੂਰੀ ਕਿ ਉਹ ਫੋਟੋ ਲੈ ਰਿਹਾ ਕਿ ਨਹੀਂ ਲੈ ਰਿਹਾ, ਪਰ ਮੰਨਣ ਵਾਲੇ ਨੇ ਮੰਨ ਲਿਆ ਵੀ ਕੈਮਰਾ ਮੈਨੂੰ ਵੇਖ ਰਿਹਾ। ਜਦੋਂ ਅਸੀਂ ਮੰਨ ਵੀ ਲਵਾਂਗੇ, ਭਾਵੇਂ ਸਾਨੂੰ ਸਤਿਗੁਰੂ ਨਹੀਂ ਨਜ਼ਰ ਆਉਣ, ਭਾਵੇਂ ਵਾਹਿਗੁਰੂ ਨਜ਼ਰ ਨਾ ਆਵੇ, ਮੰਨਣ ਦੇ ਨਾਲ ਹੀ ਸਾਡੇ ਜੀਵਨ ਦੀਆਂ ਕਿਰਿਆਵਾਂ ਵਿਚ ਤਬਦੀਲੀ ਆਉਣੀ ਸ਼ੁਰੂ ਹੋ ਜਾਏ। ਇਸ ਕਰਕੇ ਸੱਚੇ ਪਾਤਸ਼ਾਹ ਕਹਿੰਦੇ, ਆ ਭਗਤੀ ਕਰ, ਮਨ ਮੇਰੇ ਸਦਾ ਹਰ ਵੇਖ ਹਦੂਰ ਉਹਨੂੰ ਨੇੜੇ ਵੇਖਿਆ ਕਰ ਇਸ ਤਰ੍ਹਾਂ ਕੀ ਹੋਵੇਗਾ ਕਹਿੰਦੇ ਜਨਮ ਮਰਨ ਦੁੱਖ ਪਰ ਹਰੈ ਸ਼ਬਦ ਰਹਿਆ ਭਰਪੂਰ ਉਹ ਤੇਰੇ ਜਨਮ ਦੇ ਤੇ ਜਨਮ ਤੋਂ ਬਾਅਦ ਜਿੰਨੇ ਦੁੱਖ ਆਉਣ ਵਾਲੇ ਨੇ ਦੂਰ ਕਰ ਦੇਗਾ ਔਰ ਤੇਰੇ ਸ਼ਬਦਾਂ ਦੇ ਵਿਚ ਭਰਪੂਰ ਜੋ ਟਿਕਿਆ ਹੋਇਆ ਰਹਾਓ ਸੱਚ ਸਲਾਹਣ ਸੇ ਸੱਚੇ ਸੱਚਾ ਨਾਮ ਆਧਾਰ ਜਿਹੜੇ ਵਾਹਿਗੁਰੂ ਦੇ ਸੱਚੇ ਨਾਮ ਦੀ ਸਲਾਹਤਾ ਕਰਦੇ ਯਾਨੀ ਕਿ ਭਗਤੀ ਕਰਦੇ ਨੇ ਉਹ ਆਪ ਵੀ ਸੱਚੇ ਸਦਾ ਹੀ ਸਚਿਆਰ ਬਣ ਗਏ ਤੇ ਵਾਹਿਗੁਰੂ ਦਾ ਸੱਚਾ ਨਾਮ ਹੀ ਉਨ੍ਹਾਂ ਦੀ ਜ਼ਿੰਦਗੀ ਦਾ ਆਧਾਰ ਭੋਜਨ ਬਣ ਗਿਆ ਉਹਦੇ ਸਿਰ ਤੇ ਹੀ ਜਿਉਂਦੇ ਨੇ ਸੱਚੀ ਕਾਰਕ ਮਾਵਣੀ ਹੁਣ ਦੱਸੋ ਜਦੋਂ ਸੱਚ ਅੰਦਰ ਹੋਵੇਗਾ ਹੱਥ ਜਿਹੜੇ ਕੰਮ ਕਰਨਗੇ ਉਹ ਵੀ ਸੱਚੇ ਕੰਮ ਕਰਨਗੇ ਪੈਰ ਸੱਚੇ ਮਾਰਗ ਤੇ ਤੁਰਨਗੇ ਅੰਦਰ ਸੱਚਾ ਨਾਮ ਹੋਵੇਗਾ ਤੇ ਅੱਖਾਂ ਸੱਚ ਵੇਖਣਗੀਆਂ ਕੰਨ ਸੱਚ ਸੁਣਨਗੇ ਮੂੰਹ ਸੱਚ ਬੋਲੇਗਾ ਇਸ ਤਰ੍ਹਾਂ ਸੱਚੇ ਪਾਤਸ਼ਾਹ ਕਹਿੰਦੇ ਅੰਦਰ ਜਦੋਂ ਆਧਾਰ ਬਣ ਗਿਆ ਨਾ ਨਾਮ ਦਾ ਤਾਂ ਜਿੰਨੀ ਕਾਰ ਜਿੰਨੇ ਕੰਮ ਮਨੁੱਖ ਕਰਦਾ ਉਹ ਵੀ ਸਾਰੇ ਸੱਚਿਆਈ ਦੇ ਨਾਲ ਭਰਪੂਰ ਹੋ ਗਏ ਅਤੇ ਸੱਚੇ ਨਾਲ ਪਿਆਰ ਉਹ ਸੱਚੇ ਵਾਹਿਗੁਰੂ ਦੇ ਨਾਲ ਉਨ੍ਹਾਂ ਦਾ ਨਿੱਤ ਪ੍ਰਤੀ ਪਿਆਰ ਲਗਾਵ ਪ੍ਰੇਮ ਬਣਿਆ ਹੋਇਆ ਸੱਚਾ ਸਾਹੂ ਵਰਤਦਾ ਕੋਈ ਨਾ ਮਿਟਣ ਹਾਰ ਉਨ੍ਹਾਂ ਦੀ ਸਾਰੀ ਜ਼ਿੰਦਗੀ ਵਿਚ ਸੱਚਾ ਸ਼ਾਹ ਵਾਹਿਗੁਰੂ ਆਪ ਵਰਤਣ ਲੱਗ ਪੈਂਦਾ ਉਨ੍ਹਾਂ ਦੇ ਸਰੀਰ ਵਿਚ ਉਨ੍ਹਾਂ ਦੇ ਕੰਮਾਂ ਵਿਚ ਉਨ੍ਹਾਂ ਦੀ ਨਜ਼ਰ ਵਿਚ ਉਨ੍ਹਾਂ ਦੇ ਲਫ਼ਜ਼ਾਂ ਵਿਚ ਆਪ ਅਕਾਲ ਪੁਰਖ ਵਰਤਦਾ ਤੇ ਉਨ੍ਹਾਂ ਦੇ ਕੀਤੇ ਹੋਏ ਕੰਮਾਂ ਨੂੰ ਕਿਸੇ ਦੀ ਹਿੰਮਤ ਨਹੀਂ ਪੈਂਦੀ ਕਿ ਉਨ੍ਹਾਂ ਕੰਮਾਂ ਨੂੰ ਕੋਈ ਮੇਟ ਸਕੇ ਉਨ੍ਹਾਂ ਨੂੰ ਕੋਈ ਰੋਕ ਸਕੇ ਪਰ ਦੂਜੇ ਪਾਸੇ ਮਨਮੁਖ ਮਹਲ ਨਾ ਪਾਏ ਨੀ ਜਿਹੜੇ ਮਨਮੁਖ ਨੇ ਵਿਚਾਰੇ ਉਹ ਕੀ ਕਰਨ ਨਾਮ ਤੋਂ ਖਾਲੀ ਨੇ ਧੋਖੇਬਾਜ਼ੀ ਵਿਚ ਪਏ ਹੋਏ ਨੇ ਕਹਿੰਦੇ ਮੈਲ ਨਹੀਂ ਪਾਉਂਦੇ ਹੋ ਵਾਹਿਗੁਰੂ ਦੇ ਚਰਨਾਂ ਵਿਚ ਨਿਵਾਸ ਨਹੀਂ ਪਾ ਸਕਦੇ ਔਰ ਕੂੜ ਮੁਠੇ ਕੂੜਿਆਰ ਕੂੜ ਸ਼ਬਦ ਦਾ ਅਰਥ ਕੂੜਾ ਜਿਵੇਂ ਆਪਾਂ ਕਹਿੰਦੇ ਹਾਂ ਨਾ ਵੀ ਘਰ ਵਿਚ ਮਾਂਜਾ ਫੇਰਿਆ ਸੀ ਕੂੜਾ ਬਾਹਰ ਸਿੱਟ ਕੇ ਆਓ ਇਸ ਤਰ੍ਹਾਂ ਕੂੜ ਦੇ ਅਰਥ ਨੇ ਉਹ ਚੀਜ਼ਾਂ ਜਿਹੜੀਆਂ ਵਿਅਰਥ ਹੁੰਦੀਆਂ ਜਿਹੜੀਆਂ ਵਿਅਰਥ ਚੀਜ਼ਾਂ ਝੂਠ ਨੇ ਉਹਦੇ ਵਿਚ ਹੀ ਵਿਚਾਰੇ ਕੂੜਾ ਇਕੱਠਾ ਕਰਨ ਲੱਗ ਪਏ ਹੁਣ ਜੇ ਕੋਈ ਬੰਦਾ ਘਰ ਦਾ ਸਮਾਨ ਸਾਂਭੇ ਤੇ ਉਹ ਤਾਂ ਦਿਸਦਾ ਵੀ ਸਮਾਨ ਦੇ ਨਾਲ ਇਹਨੇ ਕੰਮ ਕਰਨਾ ਇਹਦੀ ਲੋੜ ਹੈ ਵਰਤਣੀ ਪਰ ਜੇ ਉਹ ਆਪਣਾ ਕੂੜਾ ਜਿਹੜਾ ਉਸ ਕੂੜੇ ਤੇ ਭਰੋਸਾ ਕਰਕੇ ਉਹਨੂੰ ਆਪਣੇ ਡਰਾਇੰਗ ਰੂਮ ਵਿਚ ਸਜਾ ਕੇ ਰੱਖਦਾ ਲੋਕ ਕੀ ਕਹਿਣਗੇ ਉਹ ਕਹਿਣਗੇ ਮੈਂਟਲ ਇਹ ਤਾਂ ਇਹਦਾ ਦਿਮਾਗ ਜਿਹੜਾ ਕੰਮ ਨਹੀਂ ਕਰਦਾ ਕੂੜਾ ਇਕੱਠਾ ਕਰੀ ਜਾਂਦਾ ਸੱਚੇ ਪਾਤਸ਼ਾਹ ਕਹਿੰਦੇ ਉਹ ਤੇ ਇਕ ਉਸ ਤਰ੍ਹਾਂ ਦਾ ਕੂੜਾ ਇਕ ਦੂਜਾ ਕੂੜਾ ਤੂੰ ਇਕੱਠਾ ਕਰੀ ਜਾਂਦਾ ਔਰ ਸੱਚੇ ਨਾਮ ਨੂੰ ਇਕੱਠਾ ਨਹੀਂ ਕਰਦਾ ਉਹ ਪਦਾਰਥਾਂ ਵਿਚ ਇੰਨਾ ਤੇਰਾ ਮੂੰਹ ਮੋਹ ਪੈ ਗਿਆ ਉਹ ਤੇ ਕੂੜੇ ਵਾਂਗੂ ਨੇ ਉਹ ਤੇਰੇ ਨਹੀਂ ਇਸ ਕਰਕੇ ਕਹਿੰਦੇ ਪਰ ਲੁੱਟੇ ਗਏ ਲੋਕ ਹਉ ਮੈਂ ਕਰਤਾ ਜਗ ਮੁਵਾ ਗੁਰ ਬਿਨ ਕੋਰੇ ਅੰਧਾਰ ਹਉਮੈ ਵਿਚ ਫਸਿਆ ਹੋਇਆ ਸਾਰਾ ਜਗਤ ਆਤਮਕ ਤੌਰ ਤੇ ਗੁਣਾਂ ਦੇ ਤੌਰ ਤੇ ਮਰ ਗਿਆ ਇਨਸਾਨੀਅਤ ਅੰਦਰੋਂ ਮਰ ਗਈ ਤੇ ਗੁਰੂ ਤੋਂ ਬਿਨਾਂ ਹੁਣ ਕੌਣ ਚਾਨਣ ਕਰੇ ਕੌਣ ਹੋਸ਼ ਲਿਆਵੇ ਉਨ੍ਹਾਂ ਨੂੰ ਕਿਵੇਂ ਜਾਗਣ ਵਿਚਾਰੇ ਸੱਚੇ ਪਾਤਸ਼ਾਹ ਕਹਿੰਦੇ ਮਾਇਆ ਮੋਹੇ ਵਿਸਾਰਿਆ ਸੁਖ ਦਾਤਾ ਦਾਤਾਰ ਮਾਇਆ ਦੀ ਖਿੱਚ ਵਿਚ ਪੈ ਕੇ ਬਿਨਸਨਹਾਰ ਸੰਸਾਰ ਦੇ ਨਾਲ ਪ੍ਰੀਤ ਪਾ ਕੇ ਉਨ੍ਹਾਂ ਨੇ ਰੱਬ ਨੂੰ ਵਿਸਾਰ ਦਿੱਤਾ ਸੁਖ ਦਾਤਾ ਜੋ ਦਾਤਾਂ ਦੇਣ ਵਾਲਾ ਹੈ ਸੁਖਾਂ ਦੀਆਂ ਦਾਤਾਂ ਬਖਸ਼ਿਸ਼ ਕਰਨ ਵਾਲਾ ਹੈ ਸਤਿਗੁਰ ਸੇਵੈ ਤਾਂ ਉਬਰ ਹੈ ਜਿਹੜੇ ਲੋਕ ਸਤਿਗੁਰੂ ਦੀ ਸੇਵਾ ਕਰਦੇ ਨੇ ਗੁਰੂ ਗ੍ਰੰਥ ਸਾਹਿਬ ਜੀ ਸੱਚੇ ਪਾਤਸ਼ਾਹ ਜੀ ਦੀ ਬਾਣੀ ਦੇ ਅਨੁਸਾਰ ਜੀਵਨ ਬਤੀਤ ਕਰਦੇ ਨੇ ਉਹ ਸਤਿਗੁਰੂ ਦੀ ਸੇਵਾ ਉਹ ਉਭਰ ਗਏ ਇਹਦੇ ਵਿਚੋਂ ਨਿਕਲ ਗਏ ਬਾਹਰ ਇਸ ਝੱਖੜ ਵਿਚੋਂ ਔਰ ਸੱਚ ਰੱਖੈ ਉਰ ਧਾਰ ਆਪਣੇ ਹਿਰਦੇ ਵਿਚ ਵਾਹਿਗੁਰੂ ਦੇ ਯਾਦ ਨੂੰ ਸਦਾ ਹੀ ਟਿਕਾਈ ਰੱਖਦੇ ਹਨ ਕਿਰਪਾ ਤੇ ਹਰ ਪਾਈ ਸੱਚ ਸ਼ਬਦ ਵਿਚਾਰ ਪਰ ਹੁੰਦਾ ਬਖਸ਼ਿਸ਼ ਦੇ ਨਾਲ ਕਿਰਪਾ ਦੇ ਨਾਲ ਵਾਹਿਗੁਰੂ ਦੀ ਕਿਰਪਾ ਦੇ ਨਾਲ ਹਰ ਪਾਈਐ ਅਕਾਲ ਪੁਰਖ ਵਾਹਿਗੁਰੂ ਦੀ ਬਖਸ਼ਿਸ਼ ਪ੍ਰਾਪਤ ਹੁੰਦੀ ਏ ਸੱਚ ਸ਼ਬਦ ਵਿਚਾਰ ਸੱਚੇ ਸ਼ਬਦ ਦੀ ਵਿਚਾਰ ਵਿਚ ਪੈ ਕੇ ਵਿਚਾਰ ਕੀਤਿਆਂ ਸਤਿਗੁਰ ਸੇਵ ਮਨ ਨਿਰਮਲਾ ਗੁਰੂ ਦੀ ਸੇਵਾ ਵਿਚ ਤੁਰ ਕੇ ਮਨ ਵਿਚੋਂ ਸਾਰੇ ਵਿਕਾਰਾਂ ਦੀ ਮੈਲ ਉਤਰ ਗਈ ਹਉ ਮੈਂ ਤਜ ਵਿਕਾਰ ਤੇ ਨਾਲ ਕਹਿੰਦੇ ਹਉਮੈ ਦੀ ਮੈਲ ਜਿਹੜੀ ਸੀ ਤਜ ਦਿੱਤੀ ਵਿਕਾਰ ਛੱਡ ਦਿੱਤੇ ਆਪ ਛੋੜ ਜੀਵਤ ਮਰੈ ਗੁਰ ਕੈ ਸ਼ਬਦ ਵਿਚਾਰ ਹਉਮੈ ਨੂੰ ਮਾਰ ਮਾਰ ਕੇ ਅੰਦਰੋਂ ਕੱਢ ਦਿੱਤਾ ਹਉਮੈ ਨੂੰ ਖਤਮ ਕਰ ਦਿੱਤਾ ਇਕ ਤਰ੍ਹਾਂ ਦੇ ਨਾਲ ਜਿਉਂਦੇ ਮਰਨਾ ਪਿਆ ਜਿਉਂਦੇ ਮਰਨ ਦਾ ਮਤਲਬ ਸਰੀਰਕ ਤੌਰ ਤੇ ਨਹੀਂ ਆਪਣੇ ਮਨ ਦੀ ਮਰਜ਼ੀ ਨੂੰ ਮਾਰਿਆ ਆਪਣੇ ਮਨ ਦੇ ਵਿਚ ਜੋ ਹੰਕਾਰ ਦੀ ਮੈਲ ਸੀ ਉਹਨੂੰ ਅੰਦਰੋਂ ਮਾਰ ਦਿੱਤਾ ਅੰਦਰੋਂ ਕੱਢ ਦਿੱਤਾ ਸੱਚੇ ਪਾਤਸ਼ਾਹ ਜੀ ਕਹਿੰਦੇ ਇਸ ਤਰ੍ਹਾਂ ਗੁਰ ਕੈ ਸ਼ਬਦ ਵਿਚਾਰ ਗੁਰਬਾਣੀ ਦੀ ਵਿਚਾਰ ਦੁਆਰਾ ਗੁਰੂ ਦੀ ਬਖਸ਼ਿਸ਼ ਦੀ ਵਿਚਾਰ ਦੁਆਰਾ ਪਰ ਦੂਜੇ ਪਾਸੇ ਧਨ ਦਾ ਧਾਵਤ ਰਹਿ ਗਏ ਲਾਗਾ ਸਾਚ ਪਿਆਰ ਇੱਥੇ ਧੰਦਾ ਧਾਵਤ ਧੰਦੇ ਦਾ ਅਰਥ ਕੀ ਧੰਦਾ ਧੰਧਾਰ ਜਿਹੜਾ ਵੀ ਜੀਵ ਉਪਜਿਆ ਕਿਸੇ ਨਾ ਕਿਸੇ ਚੱਕਰ ਵਿਚ ਫਸਿਆ ਧੰਦੇ ਬਿਨਾਂ ਸਰਦਾ ਵੀ ਨਹੀਂ ਵਿਹਲਾਪਣ ਰੋਗ ਦੀ ਜੜ ਹੈ ਪਰ ਕਿਸੇ ਵੀ ਚੀਜ਼ ਦਾ ਜਦੋਂ ਲੋੜ ਤੋਂ ਵੱਧ ਪ੍ਰਕੋਪ ਵੱਧ ਜਾ ਤੇ ਨੁਕਸਾਨ ਕਰਦੀ ਨਾ ਹੋਵੇ ਧੰਦਾ ਤਾਂ ਵੀ ਨੁਕਸਾਨ ਪਰ ਧੰਦਾ ਇੰਨਾ ਕਹਿੰਦੇ ਨਾ ਨਿਤਨੇਮ ਦਾ ਟਾਈਮ ਨਾ ਰੋਟੀ ਖਾਣ ਦਾ ਟਾਈਮ ਨਾ ਸੌਣ ਦਾ ਟਾਈਮ ਜ਼ਿੰਦਗੀ ਇਕ ਤਰ੍ਹਾਂ ਦੇ ਨਾਲ ਪਸ਼ੂਆਂ ਤੋਂ ਵੀ ਥੱਲੇ ਡਿੱਗ ਕਿਉਂ ਜ਼ਿੰਦਗੀ ਵਿਚ ਕਿਤੇ ਟਿਕਾ ਨਹੀਂ ਇਸ ਤਰ੍ਹਾਂ ਧੰਦੇ ਧਾਵਤ ਰਹਿ ਗਏ ਪਰ ਜਿਹੜੇ ਗੁਰਮੁਖ ਨੇ ਲਾਗਾ ਸਾਚ ਪਿਆਰ ਜਦੋਂ ਸੱਚੇ ਨਾਮ ਨਾਲ ਪਿਆਰ ਲੱਗ ਜਾਏ ਤਾਂ ਸਮਝ ਆ ਜਾਂਦੀ ਵੀ ਕੀ ਕਰਨਾ ਲੋੜ ਤੋਂ ਵੱਧ ਦੇ ਸਾਰੇ ਅਡੰਬਰ ਕਰਕੇ ਫਿਰ ਰਹਿ ਗਏ ਉਹਦੇ ਤੋਂ ਛੁੱਟ ਗਏ ਧੰਦਿਆਂ ਵਿਚੋਂ ਬਾਹਰ ਨਿਕਲ ਗਏ ਸੱਚ ਰਤੇ ਮੁਖ ਉਜਲੇ ਫਿਤ ਸਾਚੈ ਦਰਬਾਰ ਇਸ ਤਰ੍ਹਾਂ ਜਿਹੜੇ ਸੱਚ ਨਾਲ ਪ੍ਰੀਤ ਪਾ ਲੈਂਦੇ ਨੇ ਬਾਣੀ ਨਾਲ ਪ੍ਰੀਤ ਪਾ ਲੈਂਦੇ ਉਨ੍ਹਾਂ ਦੇ ਚਿਹਰੇ ਚਮਕ ਗਏ ਖੁਸ਼ ਹੋ ਗਏ ਉਸ ਸੱਚੇ ਦਰਬਾਰ ਵਿਚ ਵੀ ਉਨ੍ਹਾਂ ਨੂੰ ਥਾਂ ਮਿਲ ਗਈ ਸੱਚੇ ਦਰਬਾਰ ਵਿਚ ਵੀ ਉਨ੍ਹਾਂ ਨੂੰ ਟਿਕਾਣਾ ਮਿਲ ਗਿਆ ਹਜ਼ੂਰ ਕਹਿੰਦੇ ਸਤਿਗੁਰ ਪੁਰਖ ਨ ਮੰਨਿਓ ਸ਼ਬਦ ਨਾ ਲੱਗੋ ਪਿਆਰ ਜਿਨ੍ਹਾਂ ਨੇ ਪੂਰੇ ਸਤਿਗੁਰੂ ਪੁਰਖ ਨੂੰ ਮੰਨਿਆ ਨਹੀਂ ਜੋ ਪੂਰਿਆ ਹੋਇਆ ਸਾਰਿਆਂ ਵਿਚ ਉਸ ਸ਼ਬਦ ਨਾ ਲੱਗੋ ਪਿਆਰ ਤੇ ਗੁਰੂ ਦੇ ਉਪਦੇਸ਼ ਨਾਲ ਕਦੀ ਪਿਆਰ ਨਹੀਂ ਬਣਿਆ ਇਸ਼ਨਾਨ ਦਾਨ ਜੇਤਾ ਕਰ ਹੈ ਜਿੰਨੇ ਇਸ਼ਨਾਨ ਕਰਦੇ ਨੇ ਜਿੰਨੇ ਦਾਨ ਕਰਦੇ ਨੇ ਉਨ੍ਹਾਂ ਦਾ ਕੀ ਬਣਦਾ ਗੁਰੂ ਚਰਨਾਂ ਨਾਲ ਜੁੜਨ ਤੋਂ ਬਿਨਾਂ ਬੰਦਗੀ ਤੋਂ ਬਿਨਾਂ ਉਨ੍ਹਾਂ ਦਾ ਕੀ ਮੁੱਲ ਪਏਗਾ ਹਜ਼ੂਰ ਕਹਿੰਦੇ ਦੂਜੈ ਭਾਏ ਖੁਆਰ ਉਹ ਤਾਂ ਬਸ ਦਵੈਤ ਵਿਚ ਦੁਬਧਾ ਦੇ ਵਿਚ ਖੁਆਰ ਜੀਵਨ ਵਿਅਰਥ ਵਿਚ ਚਲਾ ਗਿਆ ਹਰ ਜੀਵ ਆਪਣੀ ਕਿਰਪਾ ਕਰੇ ਤਾਂ ਲਾਗੈ ਨਾਮ ਪਿਆਰ ਜਿਸ ਮਨੁੱਖ ਉਤੇ ਵਾਹਿਗੁਰੂ ਆਪਣੀ ਕਿਰਪਾ ਕਰਦਾ ਨਾਮ ਦਾ ਪਿਆਰ ਉਸੇ ਨੂੰ ਲੱਗ ਸਕਦਾ ਨਾਨਕ ਨਾਮ ਸੰਭਾਲ ਤੂੰ ਹੇ ਮੇਰੇ ਮਨਾ ਸਤਿਗੁਰੂ ਜੀ ਕਹਿੰਦੇ ਤੂੰ ਵਾਹਿਗੁਰੂ ਦੇ ਨਾਮ ਨੂੰ ਉਹਦੀ ਯਾਦ ਨੂੰ ਸੰਭਾਲ ਅੰਦਰ ਟਿਕਾ ਗੁਰ ਕੈ ਹੇਤ ਅਪਾਰ ਗੁਰੂ ਨਾਲ ਪਿਆਰ ਕੀਤਿਆਂ ਇਕ ਅਪਾਰ ਖੁਸ਼ੀ ਬਖਸ਼ਿਸ਼ ਦੀ ਪ੍ਰਾਪਤੀ ਹੁੰਦੀ ਏ ਸ੍ਰੀ ਰਾਗ ਮਹੱਲਾ ਤੀਜਾ ਕਿਸ ਹੋ ਸੇਵੀ ਕਿਆ ਜਪ ਕਰੀ ਸਤਿਗੁਰ ਪੁੱਛੋ ਜਾਏ ਗੁਰੂ ਅਮਰਦਾਸ ਜੀ ਨੇ ਬੜੇ ਸੋਹਣੇ ਬਚਨ ਕੀਤੇ ਕਹਿਣ ਲੱਗੇ ਮੈਂ ਸੇਵਾ ਕਿਸ ਦੀ ਕਰਾਂ ਤੇ ਜਾਪ ਕਿਹੜਾ ਕਰਾਂ ਆਪਣੇ ਸਤਿਗੁਰੂ ਜੀ ਨੂੰ ਜਾ ਕੇ ਪੁੱਛ ਲਵਾਂ ਕਿਹਦੀ ਸੇਵਾ ਕਰਾਂ ਤੇ ਜਾਪ ਕਾਹਦਾ ਕਰਾਂ ਕੀ ਜਪਾਂ ਸਤਿਗੁਰੂ ਨੂੰ ਜਾ ਕੇ ਪੁੱਛਾਂ ਤੇ ਜਦੋਂ ਪੁੱਛਿਆ ਪੂਰੇ ਸਤਿਗੁਰੂ ਨੇ ਅੱਗੋਂ ਜਵਾਬ ਦਿੱਤਾ ਕਹਿੰਦੇ ਸਤਿਗੁਰ ਕਾ ਭਾਣਾ ਮੰਨ ਲਈ ਵਿਚੋਂ ਆਪ ਗਵਾਏ ਇਹ ਸੇਵਾ ਚਾਕਰੀ ਨਾਮ ਵਸੈ ਮਨ ਆਏ ਕਹਿੰਦੇ ਨੇ ਇਕ ਤੇ ਸਤਿਗੁਰੂ ਦਾ ਭਾਣਾ ਮੰਨਣਾ ਇਹ ਗਰਾਊਂਡ ਪੈਦਾ ਕਰੇਗਾ ਗਰਾਊਂਡ ਬਣਾਏ ਸਤਿਗੁਰੂ ਦਾ ਭਾਣਾ ਭਾਂਡਾ ਬਣਾਏਗਾ ਸਤਿਗੁਰੂ ਨੇ ਜੋ ਕੁਝ ਕਿਹਾ ਕਿ ਬਾਹਰੀ ਜੀਵਨ ਆਪਾਂ ਹੁਣ ਨਾਮ ਤੇ ਅੰਦਰ ਦੀ ਦਾਤ ਇਹਨਾਂ ਅੰਦਰ ਠੰਡ ਪਾਉਣੀ ਕਈ ਵਾਰੀ ਅਸੀਂ ਕਹਿ ਦਿੰਦੇ ਹਾਂ ਅੰਦਰ ਇਹ ਸਾਰਾ ਕੁਝ ਠੀਕ ਅੰਦਰ ਹੈ ਪਰ ਅੰਦਰ ਜਾਣ ਦਾ ਰਾਹ ਕਿੱਥੋਂ ਬਣੇਗਾ ਧਰਮ ਤੇ ਅੰਦਰ ਨਾਮ ਤੇ ਅੰਦਰ ਹੈ ਪਰ ਅੰਦਰ ਪਹੁੰਚਣ ਲਈ ਸਾਨੂੰ ਪੰਥ ਦੀ ਲੋੜ ਪਏਗੀ ਬਾਹਰਲੇ ਹਿੱਸੇ ਦੀ ਜ਼ਰੂਰਤ ਪਏਗੀ ਇਸ ਕਰਕੇ ਸੱਚੇ ਪਾਤਸ਼ਾਹ ਕਹਿੰਦੇ ਸਤਿਗੁਰੂ ਦਾ ਭਾਣਾ ਮੰਨਣਾ ਇਹਦਾ ਮਤਲਬ ਹੈ ਕਿ ਸੱਚੇ ਸਤਿਗੁਰੂ ਨੇ ਜਿਵੇਂ ਜਿਵੇਂ ਜੀਵਨ ਦੀ ਜਾਚ ਦੱਸੀ ਹੈ ਨਾ ਉਹਨੂੰ ਚੰਗੀ ਤਰ੍ਹਾਂ ਮੰਨ ਲੈਣਾ ਜਿਵੇਂ ਆਪਾਂ ਅੰਮ੍ਰਿਤ ਛਕਦੇ ਹਾਂ ਅੰਮ੍ਰਿਤ ਤੇ ਛਕ ਲਿਆ ਨਿਤਨੇਮ ਵੀ ਕਰ ਲਿਆ ਪਰ ਜਿਹੜੇ ਨਿਯਮ ਕਹੇ ਸਨ ਪੰਜ ਪਿਆਰਿਆਂ ਨੇ ਕਲਗੀਧਰ ਪਾਤਸ਼ਾਹ ਨੇ ਕਿਹਾ ਸੀ ਵੀ ਆ ਚਾਰ ਕੁ ਬੱਜਰ ਕਰੈਤਾਂ ਨੇ ਇਹ ਨੇ ਤੂੰ ਕਰਨੀਆਂ ਫਿਰ ਅੰਦਰ ਦੀਆਂ ਹੋਰ ਰਹਿਤਾਂ ਨੇ ਆਪਣੇ ਜੀਵਨ ਨੂੰ ਸਵਾਰਨਾ ਉੱਚਾ ਕਰਨਾ ਕਾਮ ਕ੍ਰੋਧ ਲੋਭ ਮੋਹ ਹੰਕਾਰ ਤੋਂ ਥੋੜਾ ਬਚਣਾ ਇਹ ਨਾ ਕੀਤਾ ਤਾਂ ਫਿਰ ਉਹ ਸੇਵਾ ਥਾਣੇ ਨਹੀਂ ਪੈਂਦੀ ਇਸ ਕਰਕੇ ਕਹਿੰਦੇ ਸਤਿਗੁਰੂ ਦੇ ਭਾਣੇ ਨੂੰ ਮੰਨਣਾ ਇਹ ਬੜਾ ਜ਼ਰੂਰੀ ਏ ਵਿਚੋਂ ਆਪ ਗਵਾਏ ਵਿਚੋਂ ਆਪਣਾ ਹੰਕਾਰ ਛੱਡਦਾ ਇਹ ਸੇਵਾ ਚਾਕਰੀ ਆ ਹੀ ਸੇਵਾ ਹੈ ਤੇ ਇਹ ਹੀ ਚਾਕਰੀ ਹੈ ਕਿਹੜੀ ਨਾਮ ਵਸੈ ਮਨ ਆਏ ਵਾਹਿਗੁਰੂ ਦਾ ਨਾਮ ਜਿਹੜਾ ਉਹ ਮਨ ਵਿਚ ਵਸ ਗਿਆ ਸਦਾ ਯਾਦ ਅੰਦਰ ਟਿਕੀ ਹੋਈ ਏ ਤੇ ਗੁਰੂ ਸਾਹਿਬ ਨੇ ਜਿਹੜੀ ਨਸੀਹਤ ਦਿੱਤੀ ਸੀ ਜਿਹੜਾ ਹੁਕਮ ਕੀਤਾ ਸੀ ਉਹ ਹੁਕਮ ਸਦਾ ਚੇਤੇ ਰਹਿੰਦਾ ਵੀ ਆਪਾਂ ਕਿਤੇ ਉਹਦੇ ਤੋਂ ਪਾਸੇ ਨਾ ਚਲੇ ਜਾਈਏ ਇਹ ਹੈ ਸੇਵਾ ਤੇ ਇਹਦੇ ਨਾਲ ਹੀ ਵਾਹਿਗੁਰੂ ਦੇ ਦਰ ਤੇ ਥਾਂ ਮਿਲਦੀ ਏ ਕਹਿੰਦੇ ਨਾਮੇ ਹੀ ਤੇ ਸੁਖ ਪਾਈਐ ਸੱਚਾ ਹੈ ਸਰਬਦ ਸੁਹਾਏ ਇਸ ਤਰ੍ਹਾਂ ਬੰਦਗੀ ਕਰਦਿਆਂ ਕਰਦਿਆਂ ਸੁਖ ਦੀ ਪ੍ਰਾਪਤੀ ਹੋ ਜਾਂਦੀ ਹੈ ਤੇ ਅੰਦਰ ਸ਼ਬਦ ਸੁਹਾਏ ਅੰਦਰ ਜਿਹੜਾ ਮਨ ਹੈ ਉਹ ਸੁਹਾਵਣਾ ਹੋ ਗਿਆ ਬਿਲਕੁਲ ਉੱਚੀ ਹਵਾ ਜਿਵੇਂ ਕਿਸੇ ਬਾਗ ਵਿਚ ਸੈਰ ਕੀਤੀ ਜਾਂਦੀ ਸੋਹਣੀ ਹਵਾ ਵਿਚ ਹਜ਼ੂਰ ਕਹਿੰਦੇ ਮਨ ਮੇਰੇ ਅਣ ਦਿਨ ਜਾਗ ਹਰ ਚੇਤ ਹੇ ਮੇਰੇ ਮਨਾ ਅਣ ਦਿਨ ਜਾਗ ਅਣ ਦਿਨ ਜਾਗਣਾ ਕਰ ਮਨ ਨੂੰ ਜਗਾ ਕੇ ਰੱਖਿਆ ਕਰ ਹਰ ਚੇਤ ਕਿਵੇਂ ਜਾਗੀਏ ਜੀ ਕਿਉਂਕਿ ਮਨ ਕਿਹੜਾ ਦਿਸਦਾ ਸਰੀਰ ਤਾਂ ਦਿਸ ਪੈਂਦਾ ਵੀ ਜਾਗਣਾ ਤੇ ਮਨ ਕਿਵੇਂ ਜਾਗੇ ਸੱਚੇ ਪਾਤਸ਼ਾਹ ਕਹਿੰਦੇ ਜਾਗਣ ਦਾ ਇੱਕ ਤਰੀਕਾ ਅੰਦਰੋਂ ਚੇਤਾ ਕਰ ਵਾਹਿਗੁਰੂ ਜਦੋਂ ਤੂੰ ਵਾਹਿਗੁਰੂ ਨੂੰ ਚੇਤਾ ਕਰੇਗਾ ਨਾ ਤੇ ਮਨ ਦੇ ਖਿਆਲ ਰੁਕ ਜਾਣਗੇ ਮਨ ਸੌਂਦਾ ਕਦੋਂ ਜਦੋਂ ਖਿਆਲਾਂ ਵਿਚ ਫਸ ਜਾਂਦਾ ਕਦੀ ਕਿਸੇ ਖਿਆਲ ਵਿਚ ਕਦੀ ਕਿਸੇ ਸੌਂ ਗਿਆ ਕੋਲ ਬਾਣੀ ਚੱਲੀ ਜਾਂਦੀ ਏ ਕੋਲ ਆਪ ਹੀ ਬੰਦਾ ਪਾਠ ਕਰੀ ਜਾਂਦਾ ਦੂਜੇ ਦੀ ਗੱਲ ਛੱਡੋ ਕਈ ਵਾਰੀ ਆਪ ਹੀ ਪਾਠ ਕਰ ਰਿਹਾ ਹੁੰਦਾ ਤੇ ਖਿਆਲ ਕਿਤੇ ਦੇ ਕਿਤੇ ਲੈ ਜਾਂਦੇ ਉਹ ਮਨ ਸੁੱਤਾ ਹੋਇਆ ਤੇ ਜਾਗਣਾ ਕਿਵੇਂ ਕਹਿੰਦੇ ਮਨ ਮੇਰੇ ਅੰਦਿਨ ਜਾਗ ਕਿਵੇਂ ਜਾਗੀਏ ਮਹਾਰਾਜ ਹਰ ਚੇਤ ਵਾਹਿਗੁਰੂ ਨੂੰ ਚੇਤੇ ਕਰ ਆਪਣੀ ਖੇਤੀ ਰੱਖ ਲੈ ਉਂਝ ਪੜੇਗੀ ਖੇਤ ਰਹਾਉ ਇੱਕ ਖੇਤੀ ਤੇਰੇ ਅੰਦਰ ਵਾਹਿਗੁਰੂ ਨੇ ਗੁਣਾਂ ਦੀ ਨਾਮ ਦੀ ਖੇਤੀ ਅੰਦਰ ਤੇ ਪਾਈ ਹੋਈ ਏ ਭਾਈ ਆਪਣੀ ਖੇਤੀ ਦੀ ਰਾਖੀ ਕਰ ਲੈ ਕਿੰਨੇ ਸਵਾਸ ਤੈਨੂੰ ਦਿੱਤੇ ਵਾਹਿਗੁਰੂ ਨੇ ਕਿੰਨਾ ਸੋਹਣਾ ਜੀਵਨ ਦਿੱਤਾ ਕਹਿਣ ਲੱਗੇ ਨਹੀਂ ਤਾਂ ਕੂੰਜਾਂ ਪੈ ਜਾਣੀਆਂ ਨੇ ਖੇਤ ਲੁੱਟੇ ਜਾਣੇ ਨੇ ਜੀਵਨ ਲੁੱਟਿਆ ਜਾਣਾ ਸਰੀਰ ਹੱਥਾਂ ਵਿਚੋਂ ਚਲਾ ਜਾਣਾ ਸਰੀਰ ਵਿਚ ਸ਼ਕਤੀ ਨਹੀਂ ਰਹਿਣੀ ਅੱਜ ਤੇਰੇ ਕੋਲ ਸਮਾਂ ਹੈ ਤੂੰ ਇਸ ਸਮੇਂ ਦੀ ਸੰਭਾਲ ਕਰ ਲੈ ਮਨ ਕੀਆਂ ਇੱਛਾਂ ਪੂਰੀਆਂ ਸ਼ਬਦ ਰਹਾ ਭਰਪੂਰ ਪਰ ਜਿਹੜੇ ਵਾਹਿਗੁਰੂ ਦੇ ਨਾਮ ਸ਼ਬਦ ਗੁਰਬਾਣੀ ਨਾਲ ਜੁੜ ਗਏ ਕਹਿੰਦੇ ਉਨ੍ਹਾਂ ਦੇ ਮਨ ਦੀਆਂ ਸਾਰੀਆਂ ਇੱਛਾਵਾਂ ਅੰਦਰੋਂ ਤ੍ਰਿਪਤ ਹੋ ਗਈਆਂ ਅੰਦਰੋਂ ਰੱਜ ਗਏ ਭੈ ਭਾਏ ਭਗਤ ਕਰੈ ਦਿਨ ਰਾਤੀ ਇੱਕ ਭੈ ਤੇ ਇੱਕ ਭਾਏ ਭਾਏ ਦਾ ਮਤਲਬ ਕੀ ਏ ਭਾਏ ਦਾ ਮਤਲਬ ਹੈ ਭਾਵਨਾ ਤੇ ਭੈ ਦਾ ਅਰਥ ਹੈ ਡਰ ਦੋਵੇਂ ਚੀਜ਼ਾਂ ਉਨ੍ਹਾਂ ਦੇ ਕੋਲ ਗੁਰੂ ਦਾ ਡਰ ਵੀ ਕੋਲ ਹੈ ਤੇ ਪੂਰੇ ਗੁਰੂ ਦਾ ਭੈ ਵੀ ਉਨ੍ਹਾਂ ਦੇ ਅੰਦਰ ਰਚਿਆ ਹੋਇਆ ਇਸ ਤਰ੍ਹਾਂ ਭਾਵਨਾ ਪ੍ਰੇਮ ਵੀ ਬਣਿਆ ਹੋਇਆ ਇਸ ਤਰ੍ਹਾਂ ਦੋ ਚੀਜ਼ਾਂ ਨੂੰ ਮਿਲਾ ਕੇ ਭਗਤੀ ਕਰ ਰਹੇ ਨੇ ਦਿਨ ਰਾਤ ਤੇ ਹਰ ਜੀ ਉਹ ਵੇਖ ਸਦਾ ਹਜ਼ੂਰ ਉਹ ਬੰਦਗੀ ਕਰਦੇ ਨੇ ਵਾਹਿਗੁਰੂ ਨੂੰ ਕੋਲ ਜਾਣ ਕੇ ਨੇੜੇ ਜਾਣ ਕੇ ਇਹ ਨੇ ਵੀ ਇਕੱਲੇ ਗਾਈ ਗਏ ਇਕੱਲਾ ਤੇ ਸਿੱਖ ਗਾਉਂਦੇ ਹੀ ਨੇ ਅਕਾਲ ਪੁਰਖ ਨੂੰ ਕੋਲ ਜਾਣਨਾ, ਨੇੜੇ ਜਾਣ ਕੇ ਉਹਦੀ ਬੰਦਗੀ ਕਰ ਰਹੇ ਨੇ। ਸੱਚਾ ਸ਼ਬਦ ਸਦਾ ਮਨ ਰਾਤਾ, ਉਹਨਾਂ ਦਾ ਮਨ ਸਦਾ ਹੀ ਸੱਚੇ ਸ਼ਬਦ ਵਿਚ ਰੰਗਿਆ ਹੋਇਆ, ਨਾਮ ਵਿਚ ਅੰਦਰ ਓਤ ਪੋਤ ਪਰੋਤਾ ਹੋਇਆ। ਇਸ ਤਰ੍ਹਾਂ ਭਰਮ ਗਿਆ ਸਰੀਰੋਂ ਦੂਰ, ਔਰ ਜੀਵਨ ਦੇ ਵਿਚੋਂ ਭਰਮ ਜਿਹੜਾ ਸੀ ਭੁਲੇਖਾ, ਭਰਮਣਾ ਜਿਹੜੀ ਸੀ ਭਟਕਣਾ, ਦੂਰ ਚਲਾ ਗਿਆ ਜ਼ਿੰਦਗੀ ਦੇ ਵਿਚੋਂ। ਨਿਰਮਲ ਸਾਹਿਬ ਪਾਇਆ ਜਿਹੜਾ ਅਕਾਲ ਪੁਰਖ ਵਾਹਿਗੁਰੂ ਇਕ ਇਸ ਤਰ੍ਹਾਂ ਦੀ ਦਾਤ ਜਿਹਦੇ ਤੇ ਵਸਦਾ, ਇੰਜ ਲੱਗਦਾ ਧੋਤਾ ਨਾਤਾ ਹੋ ਗਿਆ, ਨਿਰਮਲ ਬਿਲਕੁਲ ਉਹਨੂੰ ਪ੍ਰਾਪਤ ਕਰ ਲਿਆ। ਸੱਚਾ ਸਾਚਾ ਗੁਣੀ ਗਹੀਰ, ਜਿਹੜਾ ਸੱਚਾ ਗੁਣਾਂ ਦਾ ਮਾਲਕ ਹੈ, ਜਿਹਦੇ ਵਿਚ ਬੜੇ ਗਹਿਰੇ ਗੁਣ ਨੇ, ਜੋ ਜਾਗੇ ਸੇ ਉਭਰੇ, ਜਿਨ੍ਹਾਂ ਦਾ ਮਨ ਜਾਗ ਪਿਆ ਬਾਣੀ ਸੁਣ ਕੇ ਉਭਰੇ, ਸਿਰਫ ਉਹ ਹੀ ਨੇ, ਉਨ੍ਹਾਂ ਨੇ ਉਸ ਦਾਤ ਨੂੰ ਪ੍ਰਾਪਤ ਕੀਤਾ। ਸੂਤੇ ਗਏ ਮੁਹਾਏ, ਤੇ ਜਿਨ੍ਹਾਂ ਦਾ ਮਨ ਸੁੱਤਾ ਰਿਹਾ ਮਾਇਆ ਦੀ ਨੀਂਦ ਵਿਚ, ਉਹ ਲੁੱਟੇ ਗਏ ਮੁਹਾਏ ਗਏ, ਉਨ੍ਹਾਂ ਦੇ ਜੀਵਨ ਦੀ ਚੋਰੀ ਕਰ ਲਈ ਵਿਕਾਰਾਂ ਨੇ। ਸੱਚਾ ਸ਼ਬਦ ਨਾ ਪਛਾਣਿਓ, ਉਨ੍ਹਾਂ ਨੇ ਵਾਹਿਗੁਰੂ ਦੇ ਨਾਮ ਦੀ ਪਛਾਣ ਨਹੀਂ ਕੀਤੀ। ਸੁਪਨਾ ਗਿਆ ਵਿਹਾਏ, ਤੇ ਜ਼ਿੰਦਗੀ ਇਕ ਸੁਪਨੇ ਵਾਂਗੂ ਲੱਗੀ, ਕਹਿੰਦੇ 40-50 ਸਾਲ 100 ਸਾਲ ਲੰਘਣ ਦੇ ਨੇੜੇ ਆ ਗਿਆ। ਇੰਜ ਕਈ ਵਾਰੀ ਬੰਦਾ ਸੋਚਦਾ ਵੀ ਇੰਜ ਲੱਗਾ ਸੀ ਕੱਲ ਦੀ ਗੱਲ, ਇਹ ਸੁਪਨੇ ਵਾਂਗੂ ਲੰਘ। ਸੁੰਜੇ ਘਰ ਕਾ ਪਾਹੁਣਾ, ਇਹ ਤਾਂ ਮਨੁੱਖ ਫਿਰ ਇਸ ਤਰ੍ਹਾਂ ਦਾ ਹੋਇਆ ਨਾ, ਬੰਦਗੀ ਤੋਂ ਬਿਨਾਂ, ਨਾਮ ਤੋਂ ਬਿਨਾਂ, ਜਿਵੇਂ ਇਕ ਪ੍ਰਾਹੁਣਾ ਕਿਸੇ ਘਰ ਦਾ ਦਰਵਾਜ਼ਾ ਖੜਕਾ ਕੇ ਅੰਦਰ ਗਿਆ ਤੇ ਘਰ ਰਹਿੰਦਾ ਹੀ ਕੋਈ ਨਹੀਂ ਸੀ। ਸੁੰਜਾ ਸੀ ਘਰ ਖਾਲੀ, ਨਾ ਖਾਣ ਲਈ ਕੁਝ ਮਿਲਿਆ, ਨਾ ਰਜੇਵਾ ਮਿਲਿਆ, ਨਾ ਟਿਕਾ ਮਿਲਿਆ। ਇਸ ਤਰ੍ਹਾਂ ਜਿਹੜਾ ਮਨੁੱਖ ਨਾਮ ਦੀ ਕਮਾਈ ਨਹੀਂ ਕਰਦਾ, ਗੁਰੂ ਅਮਰਦਾਸ ਜੀ ਫਰਮਾਉਂਦੇ ਨੇ, ਕਹਿੰਦੇ ਉਹ ਇਸ ਸੰਸਾਰ ਵਿਚ ਇਸ ਤਰ੍ਹਾਂ ਆਇਆ ਜਿਵੇਂ ਸੁੰਜੇ ਘਰ ਵਿਚ ਪ੍ਰਾਹੁਣਾ ਆਉਂਦਾ, ਜਿਉਂ ਆਇਆ ਤਿਉਂ ਜਾਏ, ਜਿਵੇਂ ਆਇਆ ਸੀ ਉਵੇਂ ਵਾਪਸ ਮੁੜ ਗਿਆ, ਉਵੇਂ ਚਲਾ ਗਿਆ। ਮਨਮੁਖ ਜਨਮ ਬਿਰਥਾ ਗਿਆ, ਸੱਚੇ ਪਾਤਸ਼ਾਹ ਕਹਿੰਦੇ ਇਸ ਤਰ੍ਹਾਂ ਮਨਮੁਖ ਦਾ ਜਨਮ ਜੀਵਨ ਵਿਅਰਥ ਵਿਚ ਗੁਆਚ ਗਿਆ। ਕਿਆ ਮੂੰਹ ਦੇਸੀ ਜਾਏ, ਤੇ ਉਸ ਵਾਹਿਗੁਰੂ ਨੂੰ ਕੀ ਮੂੰਹ ਜਾ ਕੇ ਦਏਗਾ ਜਿਨ੍ਹੇ ਇੱਥੇ ਭੇਜਿਆ ਸੀ ਆਸ ਕਰਕੇ ਵੀ ਇਹ ਨਾਮ ਗਾਏਗਾ, ਅੰਦਰੋਂ ਨੱਚੇਗਾ, ਪ੍ਰੇਮ ਦੇ ਵਿਚ ਭਗਤੀ ਕਰੇਗਾ, ਖੁਸ਼ ਹੋਵੇਗਾ। ਪਰ ਇੱਥੇ ਤਾਂ ਸਾਰੀ ਉਮਰ ਕਲੇਸ਼ਾਂ ਵਿਚ, ਦੁੱਖਾਂ ਵਿਚ, ਝਗੜਿਆਂ ਵਿਚ, ਹੰਕਾਰਾਂ ਦੇ ਵਿਚ, ਨਿੰਦਿਆਂ ਵਿਚ ਲੰਘੇ, ਅੱਗੇ ਜਾ ਕੇ ਕੀ ਮੂੰਹ ਦੇ ਸਕਦਾ ਹੈ। ਸਭ ਕੁਝ ਆਪੇ ਆਪ ਹੈ, ਹਉਮੈ ਵਿਚ ਕਹਿ ਨਾ ਜਾਏ, ਹੈ ਤਾਂ ਸਾਰੇ ਕੰਮਾਂ ਦੇ ਵਿਚ ਉਹ ਆਪ ਹੀ ਵਰਤ ਰਿਹਾ, ਪਰ ਹਉਮੈ ਕਰਕੇ ਇਹ ਗੱਲ ਬੰਦੇ ਦੇ ਮੂੰਹ ਨਿਕਲਦੀ ਨਹੀਂ ਕਿ ਉਹ ਕਰ ਰਿਹਾ, ਨਹੀਂ ਕਹਿੰਦਾ ਮੇਰੇ ਕਰਕੇ ਹੋ ਰਿਹਾ, ਜੇ ਮੈਂ ਨਾ ਹੁੰਦਾ ਤੇ ਇਹ ਕਿਵੇਂ ਹੋਣਾ ਸੀ। ਸੱਚੇ ਪਾਤਸ਼ਾਹ ਕਹਿੰਦੇ ਨਹੀਂ ਭਲੇ ਮਾਨਸਾ, ਤੇਰੇ ਕਰਨ ਨਾਲ ਕੁਝ ਨਹੀਂ ਹੁੰਦਾ, ਤੇਰੇ ਤੋਂ ਪਹਿਲਾਂ ਪਤਾ ਨਹੀਂ ਕਿੰਨੇ ਆਏ ਨੇ, ਅੱਗੋਂ ਆਉਣਗੇ, ਇਹ ਤਾਂ ਇਸੇ ਤਰ੍ਹਾਂ ਚੱਲੀ ਜਾਣਾ। ਸਾਹਿਬ ਕਹਿੰਦੇ ਗੁਰ ਕੈ ਸ਼ਬਦ ਪਛਾਣੀ ਹੈ, ਵਾਹਿਗੁਰੂ ਦੀ ਪਛਾਣ ਹੁੰਦੀ ਜਦੋਂ ਗੁਰੂ ਕੇ ਸ਼ਬਦ ਦੀ ਅੱਖ ਲਾਈ ਜਾਏ, ਗੁਰਬਾਣੀ ਦੀ ਅੱਖ ਲਾਈ ਜਾਏ। ਦੁੱਖ ਹਉਮੈ ਵਿਚ ਹੋਂ ਗਵਾਏ, ਤੇ ਅੰਦਰੋਂ ਹਉਮੈ ਰੂਪੀ ਜਿਹੜਾ ਦੁੱਖ ਹੈ ਗਵਾਏ, ਜਦੋਂ ਉਹਨੂੰ ਖਤਮ ਕਰ ਦਿੱਤਾ ਜਾਏ। ਸਤਿਗੁਰ ਸੇਵਣ ਆਪਣਾ, ਹਉ ਤਿੰਨ ਕਹਿ ਲਾਗੋ ਪਾਏ। ਗੁਰੂ ਅਮਰਦਾਸ ਸੱਚੇ ਪਾਤਸ਼ਾਹ ਕਹਿੰਦੇ ਜਿਹੜੇ ਪੂਰੇ ਸਤਿਗੁਰੂ ਜੀ ਦੀ ਸੇਵਾ ਕਰਦੇ ਨੇ, ਗੁਰੂ ਦੇ ਕਹਿ ਮਾਰਗ ਤੇ ਤੁਰਦੇ ਨੇ,